ਗੁਰੂ ਅਰਜਨ ਦੇਵ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਭਗਤਾਂ ਦੀ ਬਾਣੀ ਦੇ ਦਰਸ਼ਨ ਹੋ ਰਹੇ ਹਨ। ਧੰਨ ਸੱਚੇ ਪਾਤਸ਼ਾਹ ਨਿਰਵੈਰ ਦਾ ਅਤੇ ਆਪਣੇ ਪਿਆਰਿਆਂ ਨੂੰ ਮਾਣ ਵਡਿਆਈ ਬਖਸ਼ਿਸ਼ ਕੀਤੀ ਹੈ ਗੁਰਾਂ ਨੇ। ਐਣ ਨੂੰ ਭਗਤ ਕਬੀਰ ਫਰੀਦ ਨਾਮਦੇਵ ਜੀ ਹਨ, ਪਰ ਅੰਦਰੋਂ ਇੱਕੋ ਹੀ ਰੂਪ ਹੋ ਚੁੱਕੇ ਭਗਤ ਜਨਾਂ ਨੂੰ ਮਾਣ ਵਡਿਆਈ ਬਖਸ਼ਿਸ਼ ਕੀਤੀ ਹੈ। ਭਗਤ ਜਨ ਪਰਮੇਸ਼ਰ ਸਰੂਪ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਫਰਮਾਉਂਦੇ ਹਨ ਬਿਲਾਵਲ ਵਿੱਚ ਦੂਸਰਾ ਸ਼ਬਦ 855 ਅੰਗ ਤੇ, ਉਹਨਾਂ ਜ਼ਮਾਨਿਆਂ ਦੇ ਵਿੱਚ ਪੰਡਿਤ ਲੋਕਾਂ ਦਾ ਬਹੁਤ ਜ਼ੋਰ ਸੀ, ਜੋ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਆ ਕੇ ਕਿ ਤੁਸੀਂ ਵਿੱਦਿਆ ਸਾਡੇ ਕੋਲੋਂ ਪੜ੍ਹਿਆ ਕਰੋ, ਇਕੱਲਾ ਰਾਮ ਰਾਮ ਜਪੀ ਜਾਂਦੇ ਹੋ, ਇਹਦੇ ਨਾਲ ਫਿਰ ਬੰਦਾ ਚਰਚਾ ਸੋਹਣੀ ਕਰ ਲੈਂਦਾ। ਸੋ ਕਬੀਰ ਜੀ ਉਹਨਾਂ ਨੂੰ ਫਿਰ ਇਸ ਤਰ੍ਹਾਂ ਫਰਮਾਉਂਦੇ ਹਨ, ਵਿੱਦਿਆ ਨਾ ਪਰੋ ਬਾਦ ਨਹੀਂ ਜਾਣਾ। ਸੋ ਇੱਕ ਵਿਤੰਡਾ ਵਾਦ ਹੁੰਦਾ, ਐਵੇਂ ਝਗੜਾ ਕਰੀ ਜਾਣਾ, ਕਹਿੰਦੇ ਵਿਤੰਡੇ ਵਾਦ ਵਾਲੀ ਵਿੱਦਿਆ ਮੈਂ ਨਹੀਂ ਪੜ੍ਹਦਾ ਅਤੇ ਨਾ ਹੀ ਮੈਂ ਬਾਦ ਹੁੰਦਾ ਝਗੜੇ ਕਰਨੇ ਜਾਣਦਾ। ਵਿੱਦਿਆ ਨਾ ਬਾਲਾ ਪਰੋ ਕਰਕੇ ਨਹੀਂ ਬੋਲਣਾ, ਪਰੋ ਨਹੀਂ ਪੜ੍ਹਨਾ, ਵਿੱਦਿਆ ਨਾ ਪਰੋ, ਆ ਬਿੰਦੀ ਤੋਂ ਬਿਨਾਂ ਵਿੱਦਿਆ ਨਾ ਪਰੋ, ਪਰੋ ਮਾੜਾ ਜਾਂ ਭਾਰਾ ਕਰ ਦਈਏ ਤਾਂ ਪੜ੍ਹਨ ਦਾ ਵਾਚਕ ਹੋ ਜਾਂਦਾ। ਪਾਠ ਵਿੱਚ ਇਹਨਾਂ ਚੀਜ਼ਾਂ ਨੂੰ ਛੇਤੀ ਨਹੀਂ ਆਪਾਂ ਜਾਣ ਸਕਦੇ, ਦੱਸਣ ਨਾਲ ਹੀ ਪਤਾ ਲੱਗਦਾ। ਵਿੱਦਿਆ ਮੈਂ ਨਹੀਂ ਪੜ੍ਹਦਾ ਅਤੇ ਨਾ ਹੀ ਮੈਂ ਬਾਅਦ ਵਿੱਚ ਪੈਂਦਾ ਝਗੜੇ ਕਰਨੇ, ਮੈਂ ਨਹੀਂ ਜਾਣਦਾ ਕਿਉਂ, ਇਹਦੇ ਨਾਲ ਮਨ ਦੀ ਬਿਰਤੀ ਖਰਾਬ ਹੁੰਦੀ ਹੈ, ਇਕਾਗਰਤਾ ਭੰਗ ਹੁੰਦੀ ਹੈ। ਹਰ ਗੁਣ ਕਥਤ ਸੁਣਤ ਬੌਰਾਨੋ, ਮੈਂ ਤਾਂ ਕੇਵਲ ਹਰੀ ਗੁਣਾਂ ਦੇ ਕਥਨ ਕਰਨ ਵਿੱਚ ਅਤੇ ਸੁਣਨ ਵਿੱਚ ਬੌਰਾਨੋ ਹੁੰਦਾ ਮਸਤ ਹਾਂ। ਕਹਿਣ ਲੱਗੇ ਪੰਡਿਤ, ਬਈ ਤੁਸੀਂ ਤਾਂ ਇਸ ਪ੍ਰਕਾਰ ਬੌਰੇ ਹੋਮ, ਚੰਗੀ ਗੱਲ ਨਹੀਂ ਸਮਝਦੇ ਜੇ ਕਹਿੰਦੇ ਹਾਂ ਵੀ ਮਾੜੀ ਮੋਟੀ ਵਿੱਦਿਆ ਪੜ੍ਹ ਲਓ, ਅੱਗੋਂ ਹੋਰ ਹੀ ਸੁਣਾ ਦਿੰਦੇ ਗੱਲਾਂ। ਸੋ ਇਸ ਤਰ੍ਹਾਂ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਪੜ੍ਹਾਈ ਕੀ ਹੁੰਦੀ ਹੈ। ਜਿਵੇਂ ਅੱਜ ਕੱਲ੍ਹ ਦੇ ਲੋਕ ਕਹਿੰਦੇ ਨੇ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ, ਵੀ ਅਸੀਂ ਪੜ੍ਹੇ ਲਿਖੇ ਹਾਂ, ਇੰਨੀਆਂ ਯੂਨੀਵਰਸਿਟੀਆਂ ਨੇ, ਇੰਨੇ ਵਿਦਵਾਨਾਂ ਨੇ ਲਿਖਿਆ, ਇੰਨਿਆਂ ਨੇ ਆਹ ਗੱਲਾਂ ਲਿਖੀਆਂ ਨੇ। ਪੜ੍ਹਿਆ ਲਿਖਿਆ ਹੋਰ ਚੀਜ਼ ਹੁੰਦੀ ਹੈ, ਪੜ੍ਹੇ ਲਿਖੇ ਦੀ ਇੱਕ ਹੱਦਬੰਦੀ ਹੁੰਦੀ ਹੈ, ਉਹ ਇੱਕ ਜਗ੍ਹਾ 'ਤੇ ਜਾ ਕੇ ਖੜ੍ਹ ਜਾਂਦਾ। ਐੱਮ ਏ, PhD, ਹੁਣ ਗਾਹਾਂ ਕੀ ਕਰਨਾ, ਡਬਲ ਐੱਮ ਏ, ਟ੍ਰਿਪਲ ਐੱਮ ਏ, 10 MA ਕਰ ਲੈ, ਗੱਲ ਨਹੀਂ ਬਣਦੀ। ਇਸ ਤਰ੍ਹਾਂ ਇਹ ਗੱਲ ਗੁਰਬਾਣੀ ਵਾਲੀ ਜਿਹੜੀ ਹੈ, ਇਹ ਪੜ੍ਹਾਈ ਦੇ ਨਾਲ ਇੰਨਾ ਤਲਕ ਨਹੀਂ ਰੱਖਦੀ, ਇੱਥੇ ਚੱਲਦੀ ਸ਼ਰਧਾ ਭਾਵਨਾ, ਪ੍ਰੇਮ ਅਤੇ ਖੋਜ ਹੁੰਦੀ, ਅੰਤਰੀ ਸਿਆਣਪ ਹੁੰਦੀ ਹੈ ਵਿਵੇਕ ਬੁੱਧੀ ਦੇ ਨਾਲ। ਇੱਥੇ ਇਕੱਲੀ ਬੁੱਧੀ ਕੰਮ ਨਹੀਂ ਕਰਦੀ, ਕਈ ਸਮਝਦੇ ਅਸੀਂ ਉਵੇਂ ਲੱਗੇ ਹੋਏ ਹਾਂ ਇੱਧਰ ਨੂੰ, ਨਹੀਂ, ਖੋਜ ਕੀਤੀ ਹੋਈ ਹੈ ਸਾਰੇ ਮਹਾਂਪੁਰਖਾਂ ਕੋਲੋਂ, ਬਹੁਤ ਉੱਚੇ ਉੱਚੇ ਅਵਸਥਾ ਦੇ ਮਾਲਕਾਂ ਤੋਂ ਸਿਰੇ ਤੱਕ ਦੀ ਖੋਜ। ਵਿਦਵਾਨ ਤਾਂ ਆਪਣੀ ਸਿਆਣਪ ਨਾਲ ਖੋਜ ਕਰਦੇ ਨੇ, ਤੋ ਇਸ ਤਰ੍ਹਾਂ ਉਹਨਾਂ ਨੇ ਖੋਜ ਕੀਤੀ ਹੁੰਦੀ ਹੈ, ਲਾਇਬ੍ਰੇਰੀਆਂ ਵਿੱਚੋਂ ਪੁਸਤਕਾਂ ਚੁੱਕ ਚੁੱਕ ਕੇ ਫਲਾਨੇ ਨੇ ਆਹ ਲਿਖਿਆ ਹੋਣਾ ਬਈ, ਪਰ ਕਿਸੇ ਬ੍ਰਹਮ ਗਿਆਨੀ ਦਾ ਲਿਖਿਆ ਹੋਇਆ ਦਿਖਾਓ, ਉਹਨੇ ਕੀ ਲਿਖਿਆ, ਉਹ ਤਾਂ ਆਪਾਂ ਮੰਨਦੇ ਹਾਂ ਜੋ ਬ੍ਰਹਮ ਦਾ ਗਿਆਨ ਰੱਖਦਾ। ਸੋ ਕਬੀਰ ਜੀ ਕਹਿੰਦੇ, ਮੈਨੂੰ ਕਹਿੰਦੇ ਇਹ ਪੜ੍ਹਾਈ ਕਰ, ਪੜ੍ਹਾਈ ਨਾਲ ਕਹਿੰਦੇ ਫਿਰ ਚਰਚਾ ਕਰੂੰ, ਫਿਰ 8-8 ਘੰਟੇ, ਫਿਰ ਮੈਂ ਜਿੱਤ ਜੂੰ ਕਦੇ ਹਾਰ ਜੂੰ, ਮੈਂ ਤਾਂ ਫਿਰ ਇਸੇ ਚੱਕਰ 'ਚ ਹੀ ਪਿਆ ਰਹੂੰਗਾ ਚੀਜ਼ਾਂ ਸਿੱਧ ਕਰਨ ਵਿੱਚ। ਕਹਿੰਦੇ ਤੂੰ ਤਾਂ ਬੌਰਾ ਹੈ, ਜਦੋਂ ਕੋਈ ਗੱਲ ਕਹਿੰਦੇ ਉਦੋਂ ਪੁੱਠੀ ਗੱਲ ਕਰਦਾ। ਸੋ ਉਸ ਵਕਤ ਉਹਨਾਂ ਨੂੰ ਕਹਿਣ ਲੱਗੇ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਕਹਿੰਦੇ ਹੇ ਮੇਰੇ ਬਾਬਾ, ਹੇ ਭਾਈ, ਬਾਬਾ ਮੈਂ ਤਾਂ ਬੌਰਾ ਹੀ ਚੰਗਾ, ਤੁਹਾਡੀਆਂ ਨਜ਼ਰਾਂ ਵਿੱਚ ਮੈਂ ਬੌਰਾ ਝੱਲਾਂ ਅਤੇ ਹੋਰ ਸਾਰੀ ਖਲਕਤ ਸਿਆਣੀ ਸਿਆਣੀ ਹੈ, ਠੀਕ ਹੈ ਮੈਂ ਝੱਲਾਂ ਬਈ। ਕਹਿੰਦੇ ਤੁਸੀਂ ਤਾਂ ਆਪ ਵਿਗੜੇ ਹੋ, ਹੋਰ ਲੋਕਾਂ ਨੂੰ ਵਿਗਾੜਦੇ ਹੋ, ਹੋਰ ਲੋਕਾਂ ਨੂੰ ਗਲਤ ਪ੍ਰਚਾਰ ਕਰਦੇ ਹੋ, ਗੁੰਮਰਾਹ ਕਰਦੇ ਹੋ ਤੁਸੀਂ ਤਾਂ, ਜਿਵੇਂ ਅੱਜ ਕੱਲ੍ਹ ਦੇ ਕਹਿ ਦਿੰਦੇ ਨੇ ਬੜੇ ਆਉਂਦੇ, ਇਹ ਜੀ ਫਲਾਨੇ ਨੇ ਲਿਖਿਆ ਗੁਰਪ੍ਰਸਾਦ ਤੱਕ ਹੈ ਮੂਲ ਮੰਤਰ, ਇਹ ਟਕਸਾਲ ਵਾਲੇ ਤਾਂ ਜੀ, ਹੋਰ ਜਿਹੜੇ ਸਾਧੂ ਸੰਤ ਇਹ ਤਾਂ ਬੜੇ ਕੱਟੜ ਨੇ ਜੀ, ਇਹ ਤਾਂ ਐਂ ਨਹੀਂ, ਮੇਰੇ ਕੋਲ ਤਾਕਤ ਹੀ ਨਹੀਂ ਹੈਗੀ, ਮਹਾਰਾਜ ਨੇ ਦਿੱਤੀ ਨਹੀਂ ਹਲੇ, ਨਹੀਂ ਤਾਂ ਸਿਰ 'ਤੇ ਹੱਥ ਰੱਖ ਕੇ ਨਾ ਸਾਰਾ ਕੁਝ ਦਿਖਾ ਦਈਏ, ਦੇਖ ਲੈ ਕੀ ਆ, ਚੰਗਾ ਭਲਾ ਬੰਦਾ ਬਣਾ ਦਈਏ ਉੱਥੇ, ਹਲੇ ਮਹਾਰਾਜ ਦਾ ਹੁਕਮ ਹੀ ਨਹੀਂ ਹੈ। ਕਹਿੰਦੇ ਹੁਣ ਜਿਹੜੇ ਧਰਮ ਰਾਜੇ ਹੁਣ ਵੀ ਚਾਹੀਦੇ ਨੇ ਖਾਸੇ ਬੰਦੇ, ਹੁਣ ਸਾਰੇ ਤਾਂ ਇੱਧਰ ਨੂੰ ਭੇਜਣ ਰਹੇ, ਜੇ ਦਿਖਾ ਦਿੰਦੇ ਨੇ ਮਹਾਰਾਜ ਫਿਰ ਉਹ ਚੰਗਾ ਭਲਾ ਸਿੱਧਾ ਹੋ ਜਾਂਦਾ। ਅੰਤਰੀਵ ਗਿਆਨ ਲਓ ਸਿਆਣਿਓ, ਜੇ ਐਮ ਏ ਪੜ੍ਹਨ 'ਤੇ ਇੰਨੇ ਸਾਲ ਲਾਏ ਹੈ, ਡਬਲ ਐਮ ਏ ਕੀਤੀ ਹੈ, ਪੀ ਐਚ ਡੀ ਕੀਤੀ ਹੈ, 20 ਸਾਲ ਲੱਗ ਗਏ ਡਿਗਰੀ ਲੈਂਦਿਆਂ, 5 ਸਾਲ ਸਿਰਫ ਨਾ ਸੁਖਮਨੀ ਸਾਹਿਬ ਦੇ 5 ਪਾਠ ਰੋਜ਼ ਕਰ ਲਓ, ਤੁਹਾਡੀ ਅੱਖ ਅੰਦਰਲੀ ਫੁੱਲ ਜੇ, ਤੁਹਾਨੂੰ ਪਤਾ ਲੱਗ ਜੇ ਤੁਸੀਂ ਗਲਤ ਹੋ। ਸਾਰੇ ਹੀ ਗਲਤ ਨੇ, ਐਵੇਂ 99 ਬੰਦੇ ਹੀ ਆਪਣੇ ਕੌਮ 'ਚ ਗਲਤ ਹੋ ਗਏ, ਗਲਤ ਭਟਕ ਗਏ, ਮਾਰਗ ਤੋਂ ਭਟਕ ਗਏ, ਹੋਰ ਹੀ ਪਾਸੇ ਤੁਰੇ ਫਿਰਦੇ ਨੇ। ਅੰਤਰੀਵ ਜਿਹੜੀ ਗੱਲ ਹੈ, ਅੰਤਰੀਵ ਅੱਖ ਖੁੱਲ੍ਹ ਕੇ ਫਿਰ ਪਤਾ ਲੱਗਦਾ ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਕਿੰਨੀ ਕੁ ਵਿੱਦਿਆ ਦੇ ਮਾਲਕ ਹਾਂ, ਕਿੰਨਾ ਕੁ ਸਾਨੂੰ ਗਿਆਨ, ਸਤਿਕਾਰਯੋਗ ਪੜ੍ਹਾਈ ਕੀਤੀ, ਅਸੀਂ ਵੀ ਮਾਸਟਰਾਂ ਤੋਂ ਪੜ੍ਹੇ ਹਾਂ, ਉਹ ਅੱਗੇ ਘਰ ਦੇ ਵੀ ਸਾਰੇ ਪੜ੍ਹੇ ਲਿਖੇ ਹੈ। ਕਈ ਵਾਰ ਦੱਸਿਆ ਸਾਡੇ ਪਿਤਾ ਜੀ ਆਪ ਟ੍ਰਿਪਲ ਐੱਮ ਏ ਹੈ, ਸੋ ਭਰਾ ਭੈਣ ਸਾਰੇ ਹੀ ਐੱਮ ਏ ਐੱਮ ਏ ਡਬਲ ਡਬਲ ਐੱਮ ਏ ਹੈ, ਕੀ ਆ ਉਹਨਾਂ ਕੋਲ ਕੁਛ ਵੀ ਨਹੀਂ ਹੈਗਾ। ਉਹ ਉਲਟਾ ਮੈਨੂੰ ਪਹਿਲਾਂ ਕਹਿੰਦੇ ਸੀ ਇਹ ਅਨਪੜ੍ਹ ਹੈ, ਮੈਂ 10 ਕੁ ਪੜ੍ਹਿਆ ਹੋਇਆ, ਹੁਣ ਮੈਨੂੰ ਕਹਿੰਦੇ ਤੂੰ ਪੜ੍ਹਿਆ ਲਿਖਿਆ ਅਸੀਂ ਅਨਪੜ੍ਹ, ਹੁਣ ਉਲਟ ਹੋ ਗਿਆ ਕੰਮ। ਕਹਿੰਦੇ ਤੈਨੂੰ ਬਹੁਤ ਪਤਾ ਬਈ, ਸਾਨੂੰ ਤਾਂ ਐਵੇਂ ਟੱਕਰਾਂ ਮਾਰਦੀ ਲੰਘ ਗਈ ਸਾਰੀ ਜ਼ਿੰਦਗੀ। ਸੋ ਇਸ ਕਰਕੇ ਜਿਹੜੇ ਵੱਡੇ ਵੱਡੇ ਪੜ੍ਹੇ ਲਿਖੇ ਬੰਦੇ ਨੇ, ਉਹ ਸਾਡੇ ਕੋਲ ਆ ਕੇ ਇਹੀ ਕਹਿੰਦੇ ਵੀ ਠੀਕ ਆ, ਹੁਣ ਜਦੋਂ ਨੌਲੇਜ ਹੋ ਜਾਂਦੀ ਫਿਰ ਪਤਾ ਲੱਗਦਾ ਇਹਨਾਂ ਗੱਲਾਂ ਦਾ, ਵੀ ਜਿਹੜੀ ਗੁਰਬਾਣੀ ਹੈ ਇਹ ਤਾਂ ਸਾਰੀਆਂ ਪੜ੍ਹਾਈਆਂ ਤੋਂ ਉੱਤੇ ਜਾ ਕੇ ਸ਼ੁਰੂ ਹੁੰਦੀ। ਜਿਵੇਂ ਨਾਰਦ ਮੁਨੀ ਨੇ ਕਿਹਾ ਸੀ ਸੰਕਾਦਕਾਂ ਨੂੰ ਵੀ ਮੈਂ 70,000 ਵਰਾ ਵਿੱਦਿਆ ਪੜ੍ਹੀ ਹੈ, ਮੁਕਾ ਹੀ ਦਿੱਤੀ 14 ਵਿੱਦਿਆ ਪੜ੍ਹ ਕੇ, ਪਰ ਸ਼ਾਂਤੀ ਨਹੀਂ ਆਈ। ਸੰਕਾਦਕ ਕਹਿਣ ਲੱਗੇ ਬ੍ਰਹਮ ਵਿੱਦਿਆ ਪੜ੍ਹੀ, ਉਹ ਕਹਿੰਦਾ ਉਹ ਕੀ ਹੁੰਦੀ ਹੈ ਬ੍ਰਹਮ ਵਿੱਦਿਆ? ਸਾਰੇ ਚਾਰੇ ਜਣੇ ਹੱਸ ਪਏ, ਉਹ ਹੁਣ ਬ੍ਰਹਮ ਗਿਆਨੀ ਨੇ। ਕਹਿੰਦੇ ਭਾਈ ਵੱਡੇ ਵੀਰ, ਉਹ ਜਿਹੜੀ ਵਿੱਦਿਆ ਹੁੰਦੀ ਆ ਨਾ, ਉਹਨੂੰ ਬ੍ਰਹਮ ਵਿੱਦਿਆ ਕਹਿੰਦੇ, ਉਹ ਇੱਕ ਓਅੰਕਾਰ ਤੋਂ ਤਾਂ ਪ੍ਰਾਰੰਭ ਹੀ ਹੁੰਦੀ ਹੈ। ਕਹਿੰਦੇ ਅੱਛਾ, ਕੋਈ ਬੰਦਾ ਜਿੰਨੀ ਮਰਜ਼ੀ ਵਿੱਦਿਆ ਪੜ੍ਹੇ, ਹਰ ਇਨਸਾਨ ਆਪਣੀ ਜ਼ਿੰਦਗੀ 'ਚ ਆਪਣੇ ਦਿਮਾਗ ਦੀ ਵਰਤੋਂ 6-7% ਕਰਦਾ। ਸਾਇੰਸਦਾਨ ਡਾਕਟਰ 25% ਤੱਕ ਲੈ ਜਾਂਦੇ ਨੇ ਦਿਮਾਗ ਦੀ ਵਰਤੋਂ, ਸਭ ਤੋਂ ਵੱਧ ਸਾਇੰਸਦਾਨ ਵਰਤਦੇ ਨੇ। 25% ਤੋਂ ਬਾਅਦ ਡੈਥ ਹੋ ਜਾਂਦੀ ਉਹਨਾਂ ਦੀ, ਬਸ ਖਤਮ ਹੋ ਗਿਆ। 25 ਤੋਂ ਗਾਹਾਂ ਇੱਕ ਓਅੰਕਾਰ ਸ਼ੁਰੂ ਹੀ ਹੁੰਦਾ ਹਲੇ, ਇਸੇ ਕਰਕੇ ਤਾਂ ਕੰਮ ਔਖਾ ਹੈ। 25% ਦਿਮਾਗ ਵਰਤਣ ਤੋਂ ਬਾਅਦ ਕਿਤੇ ਜਾ ਕੇ ਇੱਕ ਓਅੰਕਾਰ ਦੀ ਅਧਿਆਤਮਿਕ ਵਿੱਦਿਆ ਪ੍ਰਾਰੰਭ ਹੀ ਹੁੰਦੀ ਹੈ। 25% ਦਿਮਾਗ 3 ਗੁਣਾਂ 'ਚ ਵਰਤਿਆ ਜਾਂਦਾ, ਤਮੋ ਗੁਣ ਜਿਨ੍ਹਾਂ ਦਾ ਹੁੰਦਾ ਸੁਭਾਅ, ਉਹ ਦਿਮਾਗ ਦੀ ਤਾਂ ਵਰਤੋਂ ਹੀ ਨਹੀਂ ਕਰਦੇ, ਉਹ ਤਾਂ 2% ਦਿਮਾਗ ਵਰਤਦੇ ਹੈ। ਰਜੋ ਗੁਣੀ ਜਿਹੜੇ ਨੇ, ਉਹ ਬਹੁਤੇ ਚਲਾਕ ਕਹਾਉਂਦੇ ਆਪਣੇ ਆਪ ਨੂੰ, ਉਹ 5-ਕੁ ਗੁਣਾ ਵਰਤਦੇ ਆ ਦਿਮਾਗ ਨੂੰ। ਸਤੋ ਗੁਣੀ 6-7% ਵਰਤ ਲੈਂਦੇ ਨੇ। ਉਦੋਂ ਗਾਹਾਂ ਜਿਹੜੇ ਹੁੰਦੇ ਨੇ, ਫਿਰ ਇਹ ਲੋਕ ਸਤੋ ਗੁਣੀਓ ਹੀ ਗਾਹਾਂ 25 ਤੱਕ ਜਾ ਸਕਦੇ ਨੇ, ਜਿੱਥੇ ਫਿਰ ਚੌਥਾ ਪਦ ਆਰੰਭ ਹੁੰਦਾ ਉਹਨੂੰ, ਉਹ ਦਿਮਾਗ ਦੀ ਵਰਤੋਂ ਫਿਰ ਗਾਹਾਂ 26-27% ਤੋਂ ਸ਼ੁਰੂ ਹੀ ਹੁੰਦੀ ਇੱਕ ਓਅੰਕਾਰ ਤੋਂ। ਫਿਰ ਜਾ ਕੇ ਉੱਥੇ ਜੀਵ ਨੂੰ ਗਿਆਨ ਪੈਦਾ ਹੁੰਦਾ, ਬ੍ਰਹਮ ਗਿਆਨ ਦੀ ਪ੍ਰਾਰੰਭਤਾ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਆਪਾਂ ਨੂੰ ਸਮਝਾਉਂਦੇ ਕਬੀਰ ਜੀ ਦੇ ਰਾਹੀਂ। ਬੜੇ ਲੋਕ ਕਹਿੰਦੇ ਪੜ੍ਹ ਲਿਖ ਲਓ, ਪੜ੍ਹ ਲਿਖ ਕੇ ਤਾਂ ਕੀ ਬਣ ਜਾਣਾ, ਪੜ੍ਹਾਈ ਨਾਲ ਜਾਂ ਖੋਜਾਂ ਕਰਨ ਨਾਲ, ਜਾਂ ਫਲਾਨੇ ਨੇ ਲਿਖਿਆ, ਫਲਾਨੇ ਨੇ ਲਿਖਿਆ, ਫਲਾਨਾ ਖਬਰੇ ਕੀ ਹੈ, ਸਾਨੂੰ ਤਾਂ ਨਹੀਂ ਪਤਾ ਉਹਦਾ। ਸਾਨੂੰ ਤਾਂ ਇੰਨਾ ਕੁ ਪਤਾ, ਅਸੀਂ ਸਿੱਧੇ ਹੀ ਪੂਰਨ ਪੁਰਖਾਂ ਕੋਲੋਂ ਪੁੱਛ ਲੈਂਦੇ ਹਾਂ, ਮਹਾਂਪੁਰਖ ਜੋ ਦੱਸਦੇ ਨੇ ਉਹ ਮੰਨ ਲੈਂਦੇ ਹਾਂ। ਤਾਂ ਮਹਾਰਾਜ ਫਰਮਾਉਂਦੇ ਹਨ ਕਬੀਰ ਜੀ ਨੂੰ, ਕਹਿੰਦੇ ਤੂੰ ਵਿਗੜਿਆ ਹੋਇਆ, ਮੈਂ ਵਿਗੜਿਓ ਵਿਗੜੈ ਮਤ ਔਰਾ ਰਹਾਓ। ਕਬੀਰ ਜੀ ਕਹਿੰਦੇ ਫਿਰ ਐਂ ਕਰਿਓ, ਹੁਣ ਆਪਦਾ ਖਿਆਲ ਰੱਖਿਓ, ਮੈਂ ਤਾਂ ਵਿਗੜਿਆ ਹੀ ਹੋਇਆ, ਮੇਰੇ ਮਗਰ ਲੱਗ ਕੇ ਹੋਰ ਕੋਈ ਵਿਗੜ ਨਾ ਜਾਇਓ, ਮਤਾਂ ਕੋਈ ਵਿਗੜੇ ਹੋਰ, ਮੈਂ ਵਿਗੜਿਓ ਵਿਗੜੈ ਮਤ ਔਰਾ, ਮਤਾਂ ਕਿਤੇ ਹੋਰ ਕੋਈ ਵਿਗੜ ਜਿਓ, ਪਰੇ ਰਿਹੋ ਆਪ ਨਾ ਬੌਰਾ ਰਾਮ ਕੀਓ ਬੌਰਾ। ਮੈਂ ਕੋਈ ਆਪਣੇ ਆਪ ਝੱਲਾ ਨਹੀਂ ਹੋਇਆ, ਮੈਨੂੰ ਤਾਂ ਰਾਮ ਪਰਮੇਸ਼ਰ ਨੇ ਕਿਰਪਾ ਕਰਕੇ ਸੰਸਾਰ ਵੱਲੋਂ ਝੱਲਾ ਕੀਤਾ ਹੋਇਆ, ਪਰਮਾਤਮਾ ਨੇ ਮੈਨੂੰ ਤਾਂ ਆਪਣੇ ਵੱਲ ਲਾ ਲਿਆ। ਸਤਿਗੁਰ ਜਾਰ ਗਇਓ ਭ੍ਰਮ ਮੋਰਾ, ਸਤਿਗੁਰਾਂ ਦਾ ਜਾਰ ਭਾਵ ਜਾਲਿਆ ਸਾੜਿਆ ਹੋਇਆ ਮੇਰਾ ਭਰਮ ਚਲਿਆ ਗਿਆ। ਜਿਸ ਵੇਲੇ ਮੇਰੇ ਮੈਂ ਸਤਿਗੁਰਾਂ ਪਾਸ ਗਿਆ, ਉਸੇ ਵੇਲੇ ਉਹਨਾਂ ਨੇ ਭਰਮ ਮੇਰਾ ਸਾੜ ਦਿੱਤਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਅਸਲੀ ਯਾਰ ਜੋ ਸਤਿਗੁਰੂ ਜੀ ਹਨ, ਉਹਨਾਂ ਕਿਰਪਾ ਨਾਲ ਮੇਰਾ ਭਰਮ ਦੂਰ ਹੋ ਗਿਆ। ਮਹਾਂਪੁਰਖਾਂ ਕੋਲ ਆਉਂਦੇ ਸੀ ਬੜੇ ਪੜ੍ਹੇ ਲਿਖੇ ਲੋਕ, ਜਦ ਮਹਾਂਪੁਰਖਾਂ ਨੂੰ ਦਸਤਾਰਬੰਦੀ ਹੋਈ 1977 'ਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ, ਇੱਕ ਪੱਤਰਕਾਰ ਹੁੰਦਾ ਸੀ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਦਾ, ਬੜਾ ਸਿਆਣਾ ਸੀ, ਬਹੁਤ ਸਿਆਣਾ ਬੰਦਾ ਸੀ, ਐਂ ਤਾਂ ਉਹ ਤੋਂ ਸਲਾਹ ਵੀ ਲੈਂਦੇ ਹੁੰਦੇ ਸੀ, ਅਸੀਂ ਵੀ ਉਹਨੂੰ ਬੜਾ ਸਿਆਣਾ ਮੰਨਦੇ ਸੀ। ਜਦੋਂ ਨਵੇਂ ਨਵੇਂ ਸੰਤ ਮਹਿਤੇ ਬਣੇ ਆ ਗਿਆ ਮਹਾਂਪੁਰਖਾਂ ਕੋਲੇ, ਕਹਿੰਦਾ ਮੈਨੂੰ ਬੜਾ ਦੁੱਖ ਹੋਇਆ, ਭਾਈ ਅਮਰੀਕ ਸਿੰਘ MA ਕੀਤੀ ਹੋਈ ਸੀ, ਇਹਨੂੰ ਬਣਾਉਣਾ ਸੀ ਟਕਸਾਲ ਦਾ ਮੁਖੀ, ਇੱਕ ਅਨਪੜ੍ਹ ਬੰਦਾ ਬਣਾ ਤਾ ਪੰਜ ਪੜ੍ਹਿਆ ਹੋਇਆ। ਕਹਿੰਦਾ ਮੈਂ ਮਿਲਣਾ। ਜਦੋਂ ਮਿਲਿਆ 2 ਘੰਟੇ ਮੀਟਿੰਗ ਹੋਈ ਮਹਾਂਪੁਰਖਾਂ ਨਾਲ, ਪੈਰ ਫੜਨ ਲੱਗ ਪਿਆ। ਕਹਿੰਦਾ ਅਸਲੀ ਪੜ੍ਹੇ ਲਿਖੇ ਤਾਂ ਤੁਸੀਂ ਹੋਈ, ਅਸੀਂ ਤਾਂ ਅਣਜਾਣ ਜਿਹੀ ਹਾਂ, ਨਿਆਣੇ ਹੀ ਹਾਂ ਤੁਹਾਡੇ ਸਾਹਮਣੇ। ਸੁਬਰਾਮਨਿਨ ਸਵਾਮੀ ਆਇਆ ਸੀ, ਸੈਂਟਰ ਦਾ ਮਿਨਿਸਟਰ ਸੀਗਾ ਗੁਰੂ ਨਾਨਕ ਨਿਵਾਸ ਦੇ ਉੱਤੇ। ਉਦੋਂ ਇੰਟਰਵਿਊ ਅਸੀਂ ਰਿਕਾਰਡ ਕੀਤੀ ਸਾਰੀ, 2 ਘੰਟੇ ਲੱਗੇ ਰਿਹਾ। ਸੋ ਟੌੜਾ ਸਾਹਿਬ ਦਾ PA ਸੀ ਅਵਿਨਾਸ਼ੀ ਸਿੰਘ ਹੁੰਦਾ ਸੀ, ਉਹ ਆ ਭੱਜਿਆ ਆਇਆ ਮੂਹਰੇ ਮੂਹਰੇ। ਕਹਿੰਦਾ ਸੁਬਰਾਮਨਿਨ ਸਵਾਮੀ ਆਏ, PhD ਕੀਤੀ ਹੋਈ ਮਹਾਂਪੁਰਖ। ਕਹਿੰਦਾ ਲੈ ਤਾਂ ਗੱਲ ਤਾਂ ਕਰ ਲਈਏ ਸਵਾਮੀ ਨਾਲ। ਜਦੋਂ ਲਿਆ ਕੇ ਬਿਠਾਇਆ, 2 ਘੰਟੇ ਇੰਟਰਵਿਊ ਹੋਈ, 2 ਘੰਟੇ ਬਾਅਦ ਉਹਨੇ ਵੀ ਪੈਰ ਫੜ ਲਏ, ਚਰਨਾਂ ਨੂੰ ਫੜ ਕੇ ਬਹਿ ਗਿਆ। ਕਹਿੰਦਾ ਜੀ ਅਸਲ ਸਵਾਮੀ ਤੋਂ ਆਪ ਹੀ ਹੈ, ਹਮ ਤੋਂ ਨਾਮ ਕੇ ਸਵਾਮੀ ਹੈ। ਸੋ ਜੇ ਕਿਤੇ ਸਾਰੇ ਹੀ ਆ ਕੇ ਮਿਲ ਲੈਂਦੇ, ਸਾਰਿਆਂ ਦਾ ਹੀ ਮਸਲਾ ਹੱਲ ਹੋ ਜਾਣਾ ਸੀ, ਉਹ ਉੱਥੇ ਬੈਠੇ ਰੌਲਾ ਪਾਉਂਦੇ ਰਹੇ। ਸੋ ਇਸ ਕਰਕੇ ਕਿਹਾ ਤਾਂ ਸੀ ਕਿਸੇ ਸਿਆਣੇ ਬੰਦੇ ਨੇ ਵੀ 2 ਮਹਾਂਪੁਰਖ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ, ਵੀ ਦੋਨਾਂ ਕੋਲ ਜਾ ਕੇ ਕੋਲ ਬਹਿ ਕੇ ਗੋਡੇ ਫੜ ਕੇ ਕਹੋ ਮਹਾਂਪੁਰਖੋ ਕਿਰਪਾ ਕਰੋ। ਕਹਿੰਦੇ ਉਹਨਾਂ ਨੇ ਜਦੇ ਹੀ ਢਲ ਜਾਣਾ। ਪਰ ਫਿਰ ਇਹ ਗੱਲ ਦਿਮਾਗ 'ਚ ਨਹੀਂ ਆਈ ਕਿਸੇ ਦੇ। ਇਸ ਤਰੀਕੇ ਨਾਲ ਸਾਰਾ ਮਸਲਾ ਜਿਹੜਾ ਸੀ ਉੱਥੇ ਹੀ ਠੀਕ ਹੋ ਜਾਣਾ ਸੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀ ਪੜ੍ਹਾਈਆਂ ਨੇ, ਪੜ੍ਹਾਈਆਂ ਸ਼ੁਰੂ ਤੋਂ ਲੈ ਕੇ ਵੈਸੇ ਲਿਖਿਆ ਹੋਇਆ ਕਿ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਹੁੰਦੇ ਨੇ ਉਹ ਆਪਣੀ ਧੁਨੀ 'ਚ ਸਵਾਰ ਹੁੰਦੇ ਨੇ ਆਨੰਦਮਈ ਅਵਸਥਾ 'ਚ, ਸੰਸਾਰੀ ਲੋਕ ਆਪਣੀ ਸੰਸਾਰੀ ਵਿੱਦਿਆ ਦਾ ਹੀ ਮਾਣ ਕਰੀ ਜਾਂਦੇ ਨੇ ਮੈਂ ਬੜਾ ਪੜ੍ਹਿਆ ਹੋਇਆ। ਹੁਣ ਕਬੀਰ ਜੀ ਕੋਲ ਵੀ ਇਹੋ ਜਿਹੇ ਪੜ੍ਹੇ ਲਿਖੇ ਲੋਕ ਗਏ ਆ, ਜਾ ਕੇ ਉਹਨੂੰ ਪੜ੍ਹਨ ਦਾ ਉਪਦੇਸ਼ ਕਰਦੇ ਨੇ। ਮੈਂ ਬਿਗਰੇ ਆਪਣੀ ਮਤ ਕੋਈ, ਮੇਰੇ ਭਰਮ ਭੁੱਲੋ ਮਤ ਕੋਈ। ਪਰਮੇਸ਼ੁਰ ਦੀ ਭਗਤੀ ਵਿੱਚ ਲੱਗ ਕੇ ਜੇ ਮੈਂ ਵਿਗੜੇ ਹੋਏ ਨੇ, ਆਪਣੀ ਅਕਲ ਗਵਾਈ ਹੈ, ਤਾਂ ਮੇਰੇ ਮਗਰ ਲੱਗ ਕੇ ਤੁਸੀਂ ਮਤਾਂ ਕੋਈ ਭਰਮ ਵਿੱਚ ਭੁੱਲਣਾ ਕਰਿਓ। ਹੁਣ ਥੋੜ੍ਹਾ ਜਿਹਾ ਤਾੜਨਾ ਦਾ ਉਪਦੇਸ਼ ਕਰਦੇ ਨੇ ਉਹਨਾਂ ਨੂੰ ਵੀ, ਉੱਤੋਂ ਗਿਆਨੀ ਨੇ ਹੋਏ, ਅੰਦਰੋਂ ਗਿਆਨੀ ਨੇ ਭਗਤ ਕਬੀਰ ਜੀ। ਕਹਿੰਦੇ ਜੀ ਤੁਸੀਂ ਕਿਹਨੂੰ ਕਹਿੰਦੇ ਹੋ ਬੌਲਾ, ਅਤੇ ਅਸੀਂ ਤੁਹਾਨੂੰ ਬੌਲਾ ਕਹਿੰਦੇ, ਤੁਸੀਂ ਸਾਨੂੰ ਬੌਲਾ ਕਹਿੰਦੇ ਹੋ। ਕਬੀਰ ਜੀ ਕਹਿੰਦੇ ਸੁਣੋ, ਸੋ ਬੌਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤਾਂ ਇੱਕ ਹੈ ਜਾਣੈ। ਅਸਲ ਵਿੱਚ ਉਹ ਬੰਦਾ ਝੱਲਾ ਹੀ ਹੈ ਜਿਹੜਾ ਆਪਣੇ ਸਵੈ ਸਰੂਪ ਨੂੰ ਨਹੀਂ ਪਛਾਣਦਾ। ਤੁਸੀਂ ਬਾਹਰਲੀ ਗੱਲ ਕਰੀ ਜਾਂਦੇ ਹੋ, ਬਾਹਰਲੇ ਰੂਪ ਦੀ। ਜਿਹੜੀ ਸੰਸਾਰ ਦੀ ਵਿੱਦਿਆ ਹੈ, ਜਿੰਨੀ ਪੜ੍ਹਾਈ ਦੁਨੀਆ ਦੀ ਹੈ, ਸਾਰੀ ਰੂਪ ਦੀ ਪੜ੍ਹਾਈ ਹੈ। ਕੋਈ ਯੂਨੀਵਰਸਿਟੀ ਦੇਖੀ ਅੱਜ ਤੱਕ ਜਿਹੜੀ ਸਵੈ ਸਰੂਪ ਦੀ ਵਿੱਦਿਆ ਪੜ੍ਹਾਉਂਦੀ ਹੋਵੇ? ਕੋਈ ਨਹੀਂ ਪੜ੍ਹਾਉਂਦੀ। ਹਾਂ ਇੱਕ ਗੱਲ ਜ਼ਰੂਰ ਕਦੇ ਮਨ 'ਚ ਆ ਜਾਂਦੀ, ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਹੋਏ ਨੇ, ਪਹਿਲਾਂ ਮੈਂ ਕਈ ਵਾਰ ਦੱਸਿਆ, ਉਹਨਾਂ ਦੀ ਨਿੱਜੀ ਡਾਇਰੀ ਵਿੱਚ ਇਹ ਲਿਖਿਆ ਹੋਇਆ ਕਿ ਮੈਂ ਸਾਇੰਸਦਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਬਾਹਰ ਦੀ ਖੋਜ ਬੜੀ ਕੀਤੀ ਹੈ, ਪਰ ਮਨ ਦੀ ਖੋਜ ਕਰੋ ਕਿ ਮਨ ਕੀ ਚੀਜ਼ ਹੈ। ਬਹੁਤ ਸੋਹਣੀ ਗੱਲ ਲਿਖੀ ਉਹਨਾਂ ਨੇ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ, ਅੰਦਰ ਖੋਜ ਕਰੋ ਜੋ ਕਰਨੀ। ਸਾਇੰਸਦਾਨ ਅੱਜ ਤੱਕ ਤਾਹਾਂ ਨੂੰ ਜਾਂਦੇ, ਤਾਹਾਂ ਨੂੰ, ਤਾਰਿਆਂ ਦੀ ਖੋਜ ਹੋ ਗਈ, ਦੁਨੀਆ ਭਰ ਦੀ ਸਾਇੰਸਦਾਨ ਖੋਜ ਕਰ ਚੁੱਕੇ, ਪਰ ਇਸ ਮਨ ਕੋ ਕੋਈ ਖੋਜੋ ਭਾਈ? ਸਾਇੰਸਦਾਨਾਂ ਨੇ ਮਨ ਦੀ ਖੋਜ ਨਹੀਂ ਕੀਤੀ ਹੈ ਹਾਲੇ ਤੱਕ ਕਿ ਮਨ ਕੀ ਹੈ। ਕਬੀਰ ਜੀ ਫਰਮਾਉਂਦੇ ਨੇ ਆਪ ਪਛਾਣੈ ਤਾਂ ਇੱਕ ਹੈ ਜਾਣੈ। ਆਪਣੇ ਸਵੈ ਸਰੂਪ ਨੂੰ ਪਛਾਣੇ ਤਾਂ ਇੱਕ ਅਕਾਲ ਪੁਰਖ ਨੂੰ ਬੰਦਾ ਜਾਣ ਲੈਂਦਾ। ਆਪਣਾ ਕਈ ਦਿਨਾਂ ਤੋਂ ਇਹ ਪ੍ਰਸੰਗ ਚੱਲ ਰਿਹਾ ਰੂਪ ਅਤੇ ਸਰੂਪ ਦਾ, ਵੀ ਰੂਪ ਕੀ ਹੈ ਬਾਹਰਲਾ ਅਤੇ ਸਰੂਪ ਆਪਣਾ ਅੰਦਰ ਸਾਰਿਆਂ ਦਾ। ਰੂਪ ਆਪਣੇ ਅਲੱਗ ਅਲੱਗ ਨੇ, ਕੋਈ ਸਿੱਖ ਹੈ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਈਸਾਈ ਹੈ, ਕੋਈ ਹੋਰ ਹੈ, ਰੂਪ ਵੱਖਰੇ ਵੱਖਰੇ ਨੇ। ਇਹ ਦਰਖਤ ਹੈ, ਪਸ਼ੂ ਹੈ, ਪੰਛੀ ਹੈ, ਇਹ ਤਾਂ ਬਾਹਰਲਾ ਹੈ। ਇਹ ਪਾਣੀ ਖੜ੍ਹਾ, ਇਹ ਧਰਤੀ ਹੈ, ਇਹ ਤਾਰੇ, ਚੰਦਰਮਾ, ਆਕਾਸ਼, ਇਹ ਇਹਨਾਂ ਦਾ ਬਾਹਰਲਾ ਰੂਪ ਆਪਣਾ ਸਾਰਿਆਂ ਦਾ ਅਲੱਗ ਅਲੱਗ ਹੈ। ਇਹ ਸੱਪ ਦਾ ਰੂਪ ਵੱਖਰਾ ਹੈ, ਪਰ ਕਦੇ ਇਹ ਖਿਆਲ ਕੀਤਾ ਕਿ ਅੰਦਰ ਕੀ ਹੈ? ਸਾਰਿਆਂ ਦੇ ਅੰਦਰਲਾ ਜਿਹੜਾ ਆਪਣਾ ਸਰੂਪ ਹੈ ਉਹ ਸਾਰਿਆਂ ਦਾ ਇੱਕ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਮਨਸ ਹੁੰਦੀ ਸ਼ਾਹੀ। ਆਪਾਂ ਵੈਸੇ ਅੰਦਰੋਂ ਸਾਰੀ ਦੁਨੀਆ ਹੀ 84 ਲੱਖ ਜੂਨ ਤੱਕ ਤਾਰੇ ਚੰਦਰਮਾ ਦੇਵਤਿਆਂ ਸਮੇਤ ਮਨੁੱਖ ਆਪਾਂ ਇੱਕੋ ਹੀ ਆ, ਅੰਦਰੋਂ ਆਪਣੇ ਇੱਕ ਲਾਈਟ ਹੀ ਆ ਸਾਰਿਆਂ ਦੇ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਆਪਾਂ ਬਾਹਰਲੇ ਰੂਪ ਦੇਖ ਕੇ ਝਗੜਾ ਕਰਦੇ ਹਾਂ, ਲੜਾਈਆਂ ਕਰਦੇ ਹਾਂ, ਅਸੀਂ ਵੱਡੇ ਹਾਂ, ਸਾਡਾ ਧਰਮ ਵੱਡਾ, ਉਹ ਕਹਿੰਦਾ ਅਸੀਂ ਵੱਡੇ ਹਾਂ। ਪਰ ਕਬੀਰ ਜੀ ਕਹਿੰਦੇ ਕਦੇ ਅੰਦਰ ਵੀ ਦੇਖ ਲਓ, ਆਪਣੇ ਅੰਦਰ ਦੇਖੋ ਤਾਂ ਆਪਣੇ ਅੰਦਰ ਤਾਂ ਜੋਤ ਪਰਮਾਤਮਾ ਦੀ ਹੈ ਅਤੇ ਆਪਾਂ ਇੱਕ ਹੈ ਸਾਰੇ, ਆਪਣਾ ਰੌਲਾ ਕਾਹਦਾ ਆਪਸ ਵਿੱਚ। ਗੁਰੂ ਘਰ ਦੀ ਵਿੱਦਿਆ ਇਹੀ ਹੈ, ਅੰਦਰ ਦੇਖੋ ਆਪਣੇ। ਦੁਨੀਆਂ ਦੀ ਸਾਰੀ ਪੜ੍ਹਾਈ ਕਹਿੰਦੀ ਬਾਹਰ ਦੇਖੋ, ਬਸ ਇਹੀ ਰੌਲਾ। ਉਹ ਕਹਿੰਦੇ ਨੇ ਬਾਹਰ ਦੇਖੋ, ਇਹ ਕਹਿੰਦੇ ਅੰਦਰ ਨੂੰ ਦੇਖੋ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿੱਦਣ ਕਿਸੇ ਦੀ ਬਿਰਤੀ ਬਾਹਰੋਂ ਹਟ ਕੇ ਅੰਦਰ ਮੁੜ ਆਉਂਦੀ ਹੈ, ਉਦਣ ਹੀ ਉਹ ਬ੍ਰਹਮ ਗਿਆਨ 'ਚ ਚਲਿਆ ਜਾਂਦਾ। ਜਦੋਂ ਤੱਕ ਬਿਰਤੀ ਆਪਣੀ ਬਾਹਰ ਨੂੰ ਜਾਂਦੀ ਹੈ, ਉਦੋਂ ਤੱਕ ਆਪਾਂ ਬਾਹਰ ਮੁਖੀ ਹਾਂ। ਜਦੋਂ ਅੰਦਰ ਨੂੰ ਆ ਗਈ, ਆਪਾਂ ਅੰਤਰ ਮੁਖੀ ਹਾਂ, ਉਦੋਂ ਆਪਾਂ ਨੂੰ ਅੰਤਰ ਜਾਮਤਾ ਹੋ ਜਾਂਦੀ, ਅੰਤਰ ਮੁੱਖ ਹੋਣ ਕਰਕੇ। ਆਪਾਂ ਬਾਹਰਲੇ ਤੌਰ 'ਤੇ ਸਾਰੇ ਬਹੁਤ ਸਿਆਣੇ ਹਾਂ, ਪਰ ਅੰਦਰ ਨੂੰ ਆਪਾਂ ਕਮਲੇ ਹੋ ਗਏ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸਵੈ ਸਰੂਪ ਦੇ ਗਿਆਨ ਤੋਂ ਬਿਨਾਂ ਬੰਦਾ ਨਥਾਵਾਂ ਨਤਾਣਾ ਹੀ ਹੈ, ਨਿਓਟਾ ਹੀ ਹੈ। ਜਦੋਂ ਸਵੈ ਸਰੂਪ ਦਾ ਅੰਦਰੋਂ ਗਿਆਨ ਹੋ ਗਿਆ, ਮੈਂ ਕੌਣ ਹਾਂ, ਮੈਂ ਤਾਂ ਬ੍ਰਹਮ ਸਰੂਪ ਹਾਂ, ਬਸ ਇੱਥੇ ਕੰਮ ਮੁੱਕ ਜਾਣਾ। ਤਾਂ ਮਹਾਰਾਜ ਕਬੀਰ ਦੀ ਰਸਨਾ ਦੁਆਰਾ ਆਪਾਂ ਨੂੰ ਸਮਝਾਉਂਦੇ ਨੇ, ਅਬ ਹੈ ਨਾ ਮਾਤਾ ਸੋ ਕਬਹੋ ਨਾ ਮਾਤਾ, ਕਹਿ ਕਬੀਰ ਰਾਮੈ ਰੰਗ ਰਾਤਾ। ਹੁਣ ਕਬੀਰ ਜੀ ਕਹਿੰਦੇ ਹਨ ਅਬ ਹੈ ਨਾ ਮਾਤਾ ਪਾਠ ਨਹੀਂ ਕਰਨਾ, ਧਿਆਨ ਰੱਖਿਓ। ਮਾਤਾ ਸੋ ਮਸਤ ਨੂੰ ਕਹਿੰਦੇ ਨੇ ਮਾਤਾ। ਜਿਹੜਾ ਬੰਦਾ ਅਬ ਹੈ, ਹੁਣ ਮਨੁੱਖਾ ਦੇਹੀ ਨੂੰ ਪਾ ਕੇ ਪਰਮੇਸ਼ਰ ਦੇ ਰੰਗ ਵਿੱਚ ਨਹੀਂ ਮਾਤਾ, ਮਸਤ ਆ, ਮਸਤ ਹੋਇਆ, ਆਨੰਦਿਤ ਹੋਇਆ, ਕਦੇ ਵੀ ਮਸਤ ਨਹੀਂ ਹੋ ਸਕਦਾ। ਕਬੀਰ ਜੀ ਫਰਮਾਉਂਦੇ ਨੇ ਮੈਂ ਤਾਂ ਉਸ ਰਾਮ ਦੇ ਰੰਗ ਵਿੱਚ ਤਦਾਕਾਰ ਹੋਇਆ, ਮੈਂ ਉਹਦੇ 'ਚ ਲੀਨ ਹੋ ਗਿਆ। ਭਾਈ ਬਾਹਰਲੀਆਂ ਪੜ੍ਹਾਈਆਂ ਛੱਡੋ, ਬਾਹਰਲੀਆਂ ਪੜ੍ਹਾਈਆਂ ਨੇ ਦਿੱਤਾ ਕੀ ਆ, ਮੁਲਕਾਂ ਦੀਆਂ ਦੁਸ਼ਮਣੀਆਂ ਪੈ ਗਈਆਂ ਆਪਸ ਵਿੱਚ ਬਾਹਰਲੀ ਪੜ੍ਹਾਈ ਨਾਲ। ਉਹ ਕਹਿੰਦਾ ਮੈਂ ਉਹਤੋਂ ਅੱਗੇ ਲੰਘ ਜਾਂ, ਉਹ ਕਹਿੰਦਾ ਮੈਂ ਉਹਤੋਂ, ਬੰਦਿਆਂ ਤੋਂ ਬੰਦੇ ਅੱਗੇ ਲੰਘਦੇ ਨੇ, ਮੈਂ ਤਾਂ ਇੱਥੋਂ ਸਿਆਣਾ, ਤੂੰ ਮੈਥੋਂ ਸਿਆਣਾ, ਮੈਂ ਸਭ ਤੋਂ ਸਿਆਣਾ। ਰਾਵਣ ਥੋੜ੍ਹਾ ਸਿਆਣਾ ਸੀ, ਹਰਨਾਕਸ਼ ਥੋੜ੍ਹਾ ਸਿਆਣਾ ਬਣ ਗਿਆ ਸੀ ਆਪਣੇ ਆਪ 'ਚ। ਮਹਾਰਾਜ ਕਹਿੰਦੇ ਜਿਹੜਾ ਦੁਨੀਆਂ 'ਚ ਆਪਣੇ ਆਪ ਨੂੰ ਕਹਿੰਦਾ ਮੈਂ ਸਿਆਣਾ, ਉਹ ਸਭ ਤੋਂ ਕਮਲਾ। ਅਸਲ ਸਿਆਣਾ ਉਹ ਆ ਜਿਹੜੇ ਆਪਣੇ ਆਪ ਨੂੰ ਅੰਦਰੋਂ ਖੋਜ ਲੈਂਦਾ ਅਤੇ ਆਪਣੀ ਜੋਤ ਨੂੰ ਦੇਖ ਲੈਂਦਾ। ਮਿਲਾਵਲ ਗ੍ਰਹਿ ਦਾਜ ਬਨ ਖੰਡ, ਜਾਈਐ ਚੋਨ ਖਾਈਐ ਕੰਧਾ। ਹੁਣ ਪਰਮੇਸ਼ੁਰ ਦੇ ਸਨਮੁਖ ਨਿਮਰਤਾ ਨਾਲ ਬੇਨਤੀ ਹੈ, ਇਸ ਤਰ੍ਹਾਂ ਕਰਦੇ, ਹੇ ਵਾਹਿਗੁਰੂ, ਹੇ ਭਗਵਾਨ, ਤੇਰੀ ਪ੍ਰਾਪਤੀ ਲਈ ਜੇ ਅਸੀਂ ਘਰ ਨੂੰ ਛੱਡ ਕੇ ਅਤੇ ਆ ਕੇ ਸਾਧੂ ਬਣ ਕੇ ਜੰਗਲ ਦੇ ਕਿਸੇ ਖੰਡ ਹੁੰਦਾ ਟੁਕੜੇ 'ਤੇ ਜਾ ਕੇ ਬੈਠ ਜਾਈਏ ਅਤੇ ਉੱਥੇ ਜਾ ਕੇ ਕੰਧਾ ਹੁੰਦਾ ਫਲ ਫੁੱਲ ਚੁਣ ਕੇ ਖਾਣਾ ਕਰੀਏ, ਇੱਕ ਕੰਧ ਮੂਲ ਚੁਣ ਖਾਏ ਵਣ ਖੰਡ ਵਾਸਾ, ਇੱਕ ਭਗਵਾ ਵੇਸ ਕਰ ਫਿਰਹਿ ਜੋਗੀ ਸੰਨਿਆਸਾ। ਸੋ ਇਸ ਪ੍ਰਕਾਰ, ਸੋ ਇਹ ਕੰਧ ਅਤੇ ਮੂਲ, ਮੂਲ ਹੁੰਦੇ ਥੱਲਿਓਂ ਨਿਕਲਦੇ ਆ ਜਿਹੜੀਆਂ ਜੜ੍ਹਾਂ ਜੀ ਹੁੰਦੀਆਂ ਨੇ, ਜਿਮੀ ਕੰਧ ਹੁੰਦਾ ਉੱਥੇ ਜਿਮੀ ਕੰਧ, ਇਸੇ ਪ੍ਰਕਾਰ ਇਹ ਜਿਮੀ ਹੁੰਦਾ ਜ਼ਮੀਨ ਦਾ ਕੰਧ ਫਲ, ਇੱਕ ਕੰਧ ਹੁੰਦੇ ਦਰੱਖਤਾਂ ਨੂੰ ਫਲ ਲੱਗੇ ਹੋਏ। ਜੰਗਲਾਂ ਵਿੱਚ ਕਾਫ਼ੀ ਸੋਹਣੇ ਸੋਹਣੇ ਫਲ ਨੇ ਜਿਹਨੂੰ ਖਾ ਕੇ 24 ਘੰਟੇ ਭੁੱਖ ਨਹੀਂ ਲੱਗਦੀ। ਆਪਾਂ ਉੱਥੇ ਤੱਕ ਗਏ ਨਹੀਂ ਹਲੇ, ਹਿਮਾਲਿਆ ਪਰਬਤ ਦੇ ਉੱਤੇ ਵੀ ਬਹੁਤ ਕੁਛ ਪਿਆ, ਬਹੁਤ ਕੁਛ ਬੂਟੀਆਂ ਜੜੀਆਂ ਐਸੀਆਂ ਪਈਆਂ, ਖਾ ਲਓ 2-4 ਪੱਤੇ ਜੇ ਭੁੱਖ ਹੀ ਨਹੀਂ ਲੱਗਦੀ। ਪਰ ਜੇ ਘਰ ਬਾਰ ਛੱਡ ਕੇ ਗਏ ਹਾਂ ਉੱਥੇ ਜਾ ਕੇ, ਅਜਿਹੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਕਹਿੰਦੇ ਪਰ ਇਹ ਦੇਖ ਲਓ ਬਈ ਇਹ ਮੰਦੇ ਸੰਕਲਪ ਦੇ ਚੇਤਵਣ ਵਾਲਾ ਪਾਪੀ ਮਨ ਅਜੇ ਤੱਕ ਵੀ ਵਿਸ਼ੇ ਵਿਕਾਰਾਂ ਨੂੰ ਛੱਡਦਾ ਨਹੀਂ ਹੈ। ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮ੍ਰਿਤਕੋ ਇਲ ਬਹਿਠੀ ਆਏ। ਕਿਉਂ ਛੂਟੋ ਕੈਸੇ ਤਰੋ ਭਵ ਜਲ ਨਿਧ ਭਾਰੀ। ਇਹ ਭਗਵਾਨ, ਜਮਦੂਤਾਂ ਤੋਂ ਮੈਂ ਕਿਵੇਂ ਬਚਾਂਗਾ ਅਤੇ ਭਵ ਜਲ ਨਿਧ ਭਾਰੀ ਕਠਿਨ ਸੰਸਾਰ ਸਮੁੰਦਰ ਤੋਂ ਇਸ ਤਰ੍ਹਾਂ ਤਰਾਂਗਾ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਪਾਵਨ ਬਚਨ ਕਿ ਜਲ ਨਿਧ ਭਵ ਜਲ ਨਿਧ ਭਾਰੀ। ਇਸ ਤਰ੍ਹਾਂ ਇਹ ਜਿਹੜਾ ਹੈ ਪਾਠ, ਭਾਵ ਜਲ ਨਿਧ ਭਾਰੀ, ਇਹ ਜਲ ਨਿਧ ਹੈ, ਭਾਵ ਕਠਿਨ ਸੰਸਾਰ ਸਮੁੰਦਰ ਹੈ। राख राख मेरे बीठला जन सरन तुम्हारी रहाओ का तहे मेरे बीठल परमात्मा सारी संसार दी उत्पत्ति भी ठ हुंदा लैता करन वाले पालना करन वाले सो ठ हुंदा पालना ते ला हुंदा लैता करन वाले भगवान मैनू रख लो ये रख्या करन योग बीठल आप रख लो सतनाम रूपी रख्या दे के रख लो आप कृपा करो अपने चरणा दी कमलों की राख हुंदी धूड़ी दे के रख लो मैं दास सेवक ने आप दी शरण ग्रहण कीती है राख 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 प्रभ मेरे मैं राखो कृपा तारे बिखै बिखै की बासना तजी नह जाई शब्द स्पर्श रूप रस गंध आदिक विषय ही विषयां दी जिहड़ी वासना लगी हुई है वह अपने आप त्यागी नहीं जाती तजी आयड़ा लग्या होया अगे जे पाठ है करना तजी नहीं करना तजी नह जाई विषया ही विषया की वासना पहला बिख्या शब्द स्पर्श रस रूप गंध है फिर काम करो लोह मोह हंकार चिंबड़े पे ने फिर यह जबान का स्वाद है दूजा स्वाद है स्वादा च ही फसे पे हैं बिख्या बिख्या की वासना जी माया ये जे विषय है इन्हों की वासना ही चिंबड़ी पई है अनक जतन कर राखी है फिर लपटाई हे वाहिगुरु जेकर अपने आप अनेक जतना नाल मन नू विषयां वल्लों राखी या रोकना भी करिए तां भी ये नीच मन फिर मुड़ मुड़ के उन्हां विषयां विच लपटाई हुंदा खचत हुंदा है जरा जीवन जो बन गया किछ किया ना नीका 856 अंक ते फरमाउंदे ने जोवन अवस्था दा जिउणा निष्फल चलिया गया ते जरा हुंदा बढ़ेपा आ गया पर अफसोस है मैं नलायक ने कोई नीका काम नहीं किया चंगा कहने नीका भाव चंगा काम नहीं किया एहो जीरा निर्मोल को कौडी लग मीका लाला वांगे अमोलक जी विषया रूप कौडिया नाल लग के माया विच मीका हुंदा मिल गया मीका अखर पिछे भी आया सी मीका मिल गया मीका हुंदा सो एक कख एक कख जिहदा बन गया कौडी बदले जाए हीरा लाल अमोल जन्म है कौडी बदला हारे ओरे बिन गाहक मीका काखा कख वर्गा रह गया कहो कबीर मेरे माधवा तू सर्ब व्यापी तुम समसर नाहीं दयाल मोहे समसर पापी सो इस प्रकार पावन बचन फरमाउंदे हन कबीर जी कि हे मेरे माधवा मायापति भगवान आप सारे विच व्यापक हो तुम समसर हुंदा आप जिहा संसार विच कोई दयालु नहीं अते मोहे समसर मेरे वर्गा होर कोई पापी नहीं इस करके आप बख्श लो भाई गुरदास जी भी फरमाउंदे आ ना मैं जेहा ना किरत कण है पे ना होआ हो वणहारा मैं जेहा ना अकिरत कण दुबारा मैं जेहा ना अकिरत कण है पे ना होआ हो वणहारा मैं जेहा ना हराम खोर होर ना कोई अवगुण यारा मैं जेहा निंदक ना कोए गुर निंदा सिर बज्जर भारा मैं जेहा बेमुख ना कोए सतगुर ते बेमुख हत्यारा मैं जेहा को दुष्ट नाहे निर्वैर स्यों वैर विकारा मैं जेहा न विसाहु त्रोह बगल समाधि मीन आहारा बज्जर लेप न उतरै पिंड अपरचे औचर चारा मैं जेहा न दुबाजरा ताज गुरमत दुरमत हितकारा नौ मरीद ना शब्द विचारा इस तरह महाराज सच्चे पातशाह कहिंदे ने कि कबीर जी दी रसना द्वारा आपां नूं समझाया है कि आप जिहा कोई संसार जालू नहीं मेरे वर्गा कोई पापी नहीं